ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਇਰਾ
ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ 12 ਸਲੋਕਾਂ ਚ ਬ੍ਰਹਮ ਵਿਚਾਰਾਂ ਨੂੰ ਰੂਪਨ ਕਰਕੇ 13ਵੇਂ ਸਲੋਕ ਵਿੱਚ ਸਤਿਗੁਰੂ ਜੀ ਨੇ ਆਤਮਾ ਨੂੰ ਇੱਕ ਰਸ ਰਹਿਣ ਵਾਲਾ ਦੱਸਿਆ ਬੁੱਧੀ ਰਸਾਹੀ ਤੇ ਰੱਬ ਸਰੀਰ ਬਦਲਦੇ ਰਹਿੰਦੇ ਹਨਗੇ। ਇਸ ਗੱਲ ਨੂੰ ਵਿਚਾਰ ਵਾਲੇ ਗਿਆਨਵਾਨ ਸਮਝਦੇ ਹਨਗੇ। ਇਸ ਪ੍ਰਕਾਰ ਦਾ ਨਿਰਣਾ ਕਰਕੇ ਫਿਰ ਚੌਹਾਂ ਯੁੱਗਾਂ ਦੇ 4 ਵੇਦ ਦੱਸੇ, ਚੌਹਾਂ ਯੁੱਗਾਂ ਦੇ ਅਵਤਾਰ ਤੇ ਚਿੱਟੇ ਰੰਗ ਦੱਸੇ। ਚਿੱਟਾ ਰੰਗ ਸਵੇਤੰਬਰ ਹੰਸਾ ਅਵਤਾਰ ਦਾ ਦੱਸਿਆ ਅਤੇ ਰਿਗਵੇਦ ਤ੍ਰੇਤੇ ਦਾ ਦੱਸਿਆ। ਰਾਮ ਚੰਦਰ ਜੀ ਲਾਲ ਵਸਤਰਾਂ ਵਾਲੇ ਯੋਗੀਆਂ ਦਾ ਭੇਸ ਧਾਰ ਕੇ ਬਣ ਨੂੰ ਗਏ ਸਨ। ਕ੍ਰਿਸ਼ਨ ਜੀ ਦੇ ਖੱਤੇ ਵਸਤਰ ਸਨਗੇ ਸਵਾਪਰ ਦੇ ਵਿੱਚ ਅਤੇ ਕਲਯੁਗ ਦੇ ਵਿੱਚ ਕਾਲਾ ਬਾਣੀ ਦੇ ਸਹਿਤ ਤੁਰਕਾਂ ਦਾ ਬੜਾ ਭਾਰੀ ਅਮਲ ਹੋ ਗਿਆ। ਹੁਕੂਮਤ ਦੁਨੀਆਂ ਚ ਕਾਇਮ ਕਰ ਦਿੱਤੀ। ਇਹਦਾ ਕਲਕੀ ਅਵਤਾਰ ਹੋਵੇਗਾ। ਇਹ ਚੌਹ ਵੇਦਾਂ ਦੇ ਸਿਧਾਂਤ ਜੋ ਹੈ ਅਵਤਾਰ ਚੌਹਾਂ ਯੁੱਗਾਂ ਦੇ ਵਿੱਚ ਚੌਹਾਂ ਵੇਦਾਂ ਦੇ ਸੁਧ ਬ੍ਰਾਹਮਣ ਖੱਤਰੀ ਤੇ ਵੈਸ ਸੂਦਰਾਂ ਦਾ ਰਾਜ ਕਥਨ ਕੀਤਾ। ਹੁਣ ਮਾਤਾ ਸਾਹਿਬ ਜੀ ਨੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਾਰਨੇ ਜਾਈਏ ਪ੍ਰੇਮਾ ਭਗਤੀ ਕਰਕੇ ਜਾਂ ਨੀਵਾਂ ਸੁਧਾਰ ਕੇ ਜਿਨ੍ਹਾਂ ਨਾਲ ਮਿਲ ਕੇ ਵਾਹਿਗੁਰੂ ਚੇਤੇ ਆਉਂਦਾ ਹੈ। ਹੁਣ ਅੱਗੇ ਸੱਚੇ ਪਾਤਸ਼ਾਹ 14ਵਾਂ ਸਲੋਕ ਆਰੰਭ ਕਰਦੇ ਹਨ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਕਰਤਾਰਪੁਰ ਸਾਹਿਬ ਵਿੱਚ ਕੋਈ ਬਹੁਤ ਸਾਰਾ ਆਸਣ ਲਾ ਕੇ ਐਨ ਗਰਦਨ ਸਿੱਧੀ ਕਰਕੇ ਆਕੜ ਕੇ ਬੈਠਿਆ ਕਰੇ, ਵੇਖ ਕਰਕੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਉਹਦੇ ਪਖੰਡ ਨੂੰ, ਤੇ ਬੜਾ ਉਸਦਾ ਪ੍ਰਕਾਸ਼ ਸੀ ਲੋਕਾਂ ਦੇ ਵਿੱਚ। ਬੜੇ ਲੋਕ ਉਹਨੂੰ ਮੰਨਦੇ ਸੀ, ਬੜੇ ਉਹਦੇ ਚੇਲੇ ਸੀ, ਬਹੁਤ ਸਾਰੇ ਪਦਾਰਥ ਸਨ ਪਾਸ। ਉਸਦੇ ਪਾਸ ਅਧਿਕਾਰੀਆਂ ਨੇ ਜਾ ਕੇ ਜਦੋਂ ਵੇਖਿਆ ਉਹਦਾ ਜਲੌ ਵੇਖ ਕੇ ਤਾਂ ਭੁੱਲ ਗਏ ਵੀ ਇਹ ਬੜਾ ਭਾਰੀ ਸੰਤ ਹੋਣਾ। ਪਰ ਜਦੋਂ ਉਸਦੀ ਖੋਜ ਕੀਤੀ, ਉਸਦੇ ਖੋਜ ਵਿੱਚੋਂ ਉਹਦਾ ਜੀਵਨ ਚੰਗਾ ਨਾ ਨਿਕਲਿਆ, ਨਾ ਉਹਦਾ ਗਿਆਨ, ਨਾ ਉਹਦਾ ਧਿਆਨ, ਨਾ ਕੋਈ ਉਪਦੇਸ਼, ਕੋਈ ਸਫਲ ਨਾ ਨਿਕਲਿਆ। ਸੁਣ ਕੇ ਗੁਰੂ ਸਾਹਿਬ ਦੇ ਪਾਸ ਸਿੱਖਾਂ ਨੂੰ ਬੇਨਤੀ ਕੀਤੀ ਤੇ ਸੱਚੇ ਪਾਤਸ਼ਾਹ ਇਹੋ ਜਿਹਾ ਇੱਕ ਦੇਖਿਆ ਪੁਰਖ, ਉਹ ਬੜੇ ਪ੍ਰਤਾਪ ਵਾਲਾ ਸੀ ਪਰ ਪਰਮੇਸ਼ੁਰ ਦੇ ਸਿਮਰਨ ਤੋਂ ਖਾਲੀ ਹੋਣੇ ਕਰਕੇ ਉਦੋਂ ਲਾਭ ਕੋਈ ਨਾ ਪ੍ਰਾਪਤ ਹੋਇਆ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਸਿਮਰਨ ਦਾ ਦ੍ਰਿਸ਼ਟਾਂਤ ਦੇ ਕੇ ਸਿੱਖਿਆ ਬਖਸ਼ਦੇ ਹਨ।
ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਇਰਾ।
ਸਿਮਲ ਦਾ ਰੁੱਖ ਜਿਹੜਾ ਹੁੰਦਾ ਹੈ ਸਰਾਇਰਾ ਸਿੱਧਾ ਹੁੰਦਾ, ਬੜਾ ਭਾਰੀ
ਆਤ ਦੀਰਘ ਆਤ ਮੁੱਚ,
ਦੀਰਘ ਵੱਡਾ ਹੁੰਦਾ ਤੇ ਅੰਤ ਤੇ ਮੁੱਚ ਵਿਸਤਾਰ ਵਾਲਾ ਹੁੰਦਾ ਹੈ। ਡਾਣੀਆਂ ਉਸਦੀਆਂ
ਹੋਈ ਜੇ ਆਵ ਹੈ ਆਸ ਕਰ,
ਉਹ ਕੌਣ ਟੂਟੇ ਉਹਦੇ ਚੂਹ ਚੂਹੇ ਫਲ ਵੇਖ ਕਰਕੇ ਆਸਾ ਕਰਕੇ ਆਉਣ ਖਾਣ ਵਾਸਤੇ।
ਨਿਰਾਸੇ ਕਿਤ,
ਉਹ ਸਾਰੇ ਕਿਤਨੇ ਹੀ ਭਾਵੇਂ ਆ ਜਾਣ, ਜਿਵੇਂ ਪੰਛੀ ਨਿਰਾਸੇ ਹੋ ਕੇ ਸਿੰਬਲ ਦੇ ਪਾਸੋਂ ਜਾਂਦੇ ਹਨ। ਕੀ ਕਾਰਨ ਕਿਤ ਵਾਸਤੇ ਕਹਿੰਦੇ ਨਿਰਾਸੇ ਹੋ ਕੇ ਜਾਂਦੇ ਹਨ?
ਫਲ ਫਿੱਕੇ ਫੁੱਲ ਬਕ ਬਕੇ
ਹੁੰਦੇ ਹਨ, ਸਿੰਬਲ ਦੇ ਫਿੱਕੇ ਹੁੰਦੇ ਹਨ। ਦੁੱਧ ਜਿਹਾ ਹੁੰਦਾ ਚੀਰਾ ਜਿਹਾ, ਦੁੱਧ ਦੀ ਕੁੰਜ ਵਿੱਚ ਫਸ ਜਾਂਦੀ, ਜੈਸੇ ਸਿੰਬਲ ਦੇ ਸੂਆ ਵਿਖਸਾਨਾ ਅੰਤ ਵੀ ਵਾਰ ਬੁਆ ਲਪਟਾਨਾ ਵਾਲੀ ਹਾਲਤ ਹੁੰਦੀ ਹੈ। ਫਲ ਉਹਦੇ ਫਿੱਕੇ ਹੁੰਦੇ ਹਨ,
ਫੁੱਲ ਬਕ ਬਕੇ
ਫੁੱਲ ਜਿਹੜੇ ਹੁੰਦੇ ਆ ਉਹ ਬਕ ਬਕਾ ਸਵਾਦ ਵਾਲੇ ਹੁੰਦੇ ਹਨ।
ਕੰਮ ਨਾ ਆਵ ਹੈ ਪੱਤ,
ਪੱਤਰੇ ਵੀ ਉਹਦੇ ਕੰਮ ਨਹੀਂ ਆਉਂਦੇ, ਸਿਮਰ ਦੇ ਇਹੋ ਜਿਹਾ ਹੁੰਦਾ ਹੈ। ਇਸ ਕਰਕੇ ਉਹ ਸਿਮਰ ਤੋਂ ਲਾਭ ਨਹੀਂ ਪ੍ਰਾਪਤ ਹੁੰਦਾ। ਤੋਤੇ ਆਦਿਕ ਜਾਨਵਰਾਂ ਨੂੰ ਫਲ ਖਾਣ ਵਾਸਤੇ ਜੇ ਆਉਣ,
ਮਿੱਠਕ ਨੀਵੀ ਨਾਨਕਾ,
ਮਿੱਠੇ ਫਲ ਲੱਗੇ ਹੋਣ ਜਿਸ ਨੂੰ ਦੇਰ ਤੇ ਨੀਵੀ ਹੋਵੇ ਭਾਵੇਂ ਦੇਰੀ, ਗੁਰੂ ਸਾਹਿਬ ਜੀ ਕਹਿੰਦੇ ਹਨ।
ਹੁਣ ਕਹਿੰਦੇ ਆਈਆਂ ਤੱਤ,
ਚੰਨਣ ਪੈ ਜਾਂਦਾ ਦੇਰੀ ਵਿੱਚ ਜਿਸ ਪ੍ਰਕਾਰ, ਜਾਂ ਗੁਣ ਦੇ ਚੰਨਣ ਦੀ ਲੱਕੜੀ ਨੂੰ ਕਰਮ ਕਾਂਢੀ, ਜਿਹੜੇ ਬੇਰੀ ਦੀ ਲੱਕੜੀ ਨੂੰ ਪਵਿੱਤਰ ਸਮਝਦੇ ਹੈ, ਜਾਂ ਗਾਦਕਾਂ ਦੀ ਬੇਰੀ ਨੂੰ ਜਾ ਕੇ ਪਾਉਂਦੇ ਹਨਗੇ, ਤੇ ਇਹ ਗੁਣ ਹੁੰਦੇ ਹੈ। ਚੰਗਿਆਈਆਂ ਫਲ ਦਿੰਦੀ ਹੈ, ਇਸ ਪ੍ਰਕਾਰ ਕਿਸਦੇ ਵਿੱਚ ਕਿ ਫਲ ਹੁੰਦੇ ਨੀਵੀਂ ਬੇਰੀ, ਉਦੋਂ ਤਾਂ ਸਿਮਲ ਨਾਲ ਹੀ ਚੰਗੀ ਹੈ।
ਸਭ ਕੁ ਨਿਵੈ ਆਸੇ
ਪ੍ਰਕਾਰ ਸਾਧ ਸੰਗਤ ਜੀ। ਹੁਣ ਮਹਾਰਾਜ ਸਾਹਿਬ ਜੀ ਇਹ ਦ੍ਰਿਸ਼ਟਾਂਤ ਤੋਂ ਦਾ ਦ੍ਰਿਸ਼ਟਾਂਤ ਉਚਾਰਨ ਕਰਦੇ ਹਨ।
ਸਿਮਲ ਰੁੱਖ ਸਰਾਇਰਾ,
ਰੁੱਖ ਜਿਹੜੇ ਹਨ ਜੋ ਪਖੰਡੀ, ਉਹ ਕੀ ਕਰਦੇ ਆ? ਸਿਮਲ ਰੁੱਖ ਸਿਮਰ ਦੇ ਰੁੱਖ ਦੀ ਨੀ ਐਵੇਂ ਸਰਾਰ ਹੈ, ਬੜੇ ਸਿੱਧੇ ਹੋ ਕੇ ਬੈਠਦੇ ਹੈ, ਛਾਤੀ ਵਾਲੀ ਨੀ ਪੈਣ ਦਿੰਦੇ, ਆਕੜ ਕੇ ਬਹਿੰਦੇ ਹਨ, ਲੱਕੜ ਜਿਵੇਂ ਹੁੰਦੀ ਹੈ ਇਸ ਪ੍ਰਕਾਰ ਸਰਾਏ ਦਾ ਸੁਧੇ ਜੇ ਸੁਭਾਅ ਵਾਲੇ ਬਣ ਕੇ ਬੈਠਦੇ ਆ ਦੇ ਜਾਣੇ ਇਹ ਸੁਧੇ ਹੋ ਕੇ ਬੈਠਦੇ ਹਨ।
ਅਤ ਦੀਰਘ ਅਤ ਮੋਚ
ਅਤਿ ਦੀਰਘ, ਬੜਾ ਭਾਰੀ ਉਹਨਾਂ ਦਾ ਪ੍ਰਤਾਪ ਹੁੰਦਾ ਲੋਕਾਂ ਚ, ਬੜੇ ਲੋਕ ਮੰਨਦੇ ਹਨ ਜੇ ਉਹਨਾਂ ਦੇ ਤਾਂ ਵੀ ਅਤਿਅੰਤੀ ਮੁੱਚ ਪਦਾਰਥ ਬਹੁਤ ਹੁੰਦੇ ਹਨ, ਜਾਂ ਮੁੱਚ ਵਿਸਤਾਰ ਵਾਲੇ ਬਾਲੇ ਚੇਲੇ ਪਰਚੇਲੇ ਪੋਤੇ ਚੇਲੇ ਪੜੋਤੇ ਚੇਲੇ ਬਾਲੇ ਸਿੱਖ ਸਖਾ ਸਰੀਰ ਸਿੱਖ ਸਖਾ ਬਹੁਤੇ ਕੀ ਕੇਸੋ ਕੀ ਉਹਨਾਂ ਮੀਤ ਚਾਲੇ ਫਿਰ ਮਿਲਣ ਤੋਂ ਵਿਚੇ ਹਟਕੋ ਚੀਤ। ਸਿੱਖ ਪਰ ਸਿੱਖ ਜਿਹੜੇ ਚੇਲੇ ਪੋਤ ਚੇਲੇ ਭਤੀਜੇ ਚੇਲੇ ਇਹ ਬਹੁਤ ਸਾਰੇ ਮੁੱਚ ਵਿਸਤਾਰ ਵਾਲੇ ਹੁੰਦੇ ਹਨ, ਬੜਾ ਉਹਨਾਂ ਦਾ ਜਲਾਓ ਹੁੰਦਾ ਹੈ ਵੇਖਣ ਦੇ ਤਾਂ, ਬੜਾ ਵਿਸਤਾਰ ਹੁੰਦਾ, ਬੜੇ ਪਦਾਰਥ ਹੁੰਦੇ ਹਨ ਉਹਨਾਂ ਦੇ ਪਾਸ।
ਕੋਈ ਜੇ ਆਵ ਹੈ ਆਸ ਕਰ,
ਉਹ ਕੌਣ ਉੱਤਮ ਅਧਿਕਾਰੀ ਜਿਹੜੇ ਹਨ, ਉਹ ਜੇ ਕੋਈ ਉਹਨਾਂ ਦੇ ਪਾਸੋਂ ਬ੍ਰਹਮ ਗਿਆਨ ਦੀ ਆਸਾ ਕਰਕੇ ਉਹਨਾਂ ਦੀ ਸ਼ਰਨ ਵਿੱਚ ਆਉਣ,
ਜਾਹੇ ਨਿਰਾਸੇ ਕਿਤ,
ਕਿਤਨੇ ਜਿਗਿਆਸੂ ਆ ਜਾਣ ਨਿਰਾਸੇ ਹੀ ਜਾਣਾ ਪੈਂਦਾ, ਕਿਤ ਹੇਤੂ ਕੀ ਕਾਰਨ ਹੈ ਜੀ, ਉਹਨੇ ਨਿਰਾਸੇ ਜਾਣ ਦਾ ਜੋ ਦੱਸਦੇ ਹਨ,
ਫਲ ਫਿੱਕੇ ਫੁੱਲ ਬਕ ਬਕੇ,
ਉਹਨਾਂ ਦਾ ਜਿਹੜੇ ਫਲ ਗਿਆਨ ਹੈ ਉਹ ਆਪ ਨੀ ਕਮਾਇਆ ਹੁੰਦਾ, ਇਸ ਕਰਕੇ ਫਿੱਕਾ ਗਿਆਨ ਹੁੰਦਾ, ਕੇਵਲ ਜ਼ਬਾਨ ਦੇ ਕਸਮ ਦੇ ਮਾਤਰੀ ਚੁੰਚ ਗਿਆਨੀ ਹੁੰਦੇ ਹਨ, ਫਲ ਗਿਆਨ ਨੀ ਧਾਰਨੀ ਹੁੰਦਾ, ਗਿਆਨ ਦੀਆਂ ਗੱਲਾਂ ਕਸਮ ਕਰਨ ਜਾਣਦੇ ਹੈ, ਇਸ ਕਰਕੇ ਫਲ ਫਿੱਕਾ ਹੁੰਦਾ, ਆਪ ਕਮਾਈ ਤੋਂ ਬਗੈਰ ਕਿਸੇ ਨੂੰ ਉਪਦੇਸ਼ ਦੇਣਾ ਜਿਹੜਾ ਫਿੱਕਾ ਆਵੇ ਸਾਦ।
ਫੁੱਲ ਬਕ ਬਕੇ,
ਅਤੇ ਫੁੱਲ ਜਿਹੜੇ ਹੈ ਬਕ ਬਕ, ਫੁੱਲ ਕੌਣ, ਕਰਮ ਧਰਮ ਹੈ ਜਿਹੜੇ, ਇਹ ਵੀ ਬਕ ਬਕੇ ਸਕਾਮੀ ਹਨਗੇ, ਕਿਉਂ ਬਕਵਾਸ ਹੀ ਕਰਦੇ ਰਹਿੰਦੇ ਹਨਗੇ, ਬਕ ਬਕੇ ਬੇਸਵਾਦੇ ਹਨਗੇ, ਧਰਮ ਜੇ ਕਰਦੇ ਹੈ ਆਸਾ ਬੰਧੇ ਦਾਨ ਕਰਾਵੇ, ਆਸਾ ਦੇ ਬੰਨੇ ਹੋਏ ਕੋਈ ਪੁੰਨ ਦਾਨ ਕਰਦੇ ਹੈ ਕੋਈ ਨਾ ਕੋਈ ਕਾਰਨ ਕਰਕੇ, ਇਸ ਕਰਕੇ ਬਕ ਬਕੇ ਉਹਨਾਂ ਦਾ ਧਰਮ ਆਦਿਕ, ਜਿਵੇਂ ਸੱਜਣ ਠੱਗ ਧਰਮਸ਼ਾਲਾ ਬਣਾ ਕੇ ਬੈਠਾ ਸੀ, ਨਾਲੇ ਮੁਸੀਬਤ ਬਣਾਈ ਸੀ ਨਾਲੇ ਠਾਕੁਰ ਦੁਆਰਾ ਮਾਰ ਮਾਰ ਕੇ ਆਦਮੀਆਂ ਨੂੰ, 100 ਆਦਮੀ ਦਾ ਖੂਨ ਕੀਤਾ ਹੋਇਆ, ਉਹਦੇ ਭੋਰੇ ਵਿੱਚੋਂ ਸਿਰ ਨਿਕਲਿਆ, ਜੋ ਗੁਰੂ ਨਾਨਕ ਸਾਹਿਬ ਜੀ ਨੇ ਜਾਣ ਕੇ ਉਹਦਾ ਪਖੰਡ ਕੱਢਿਆ ਹੈ। ਇਸ ਪ੍ਰਕਾਰ
ਫੁੱਲ ਬਕ ਬਕੇ,
ਫੁੱਲ ਉਹਨਾਂ ਦੇ ਧਰਮ ਆਦਿਕ ਉੱਤੋਂ ਧਰਮੀ ਮਾਲੇ ਤੇ ਮਣਕੇ ਤੇ ਮਲਕਾ ਮਾਰਦਾ ਸੀ ਬੈਠਾ, ਇਹ ਧਰਮ ਆਦਿਕ ਫੁੱਲ ਜਿਹੜੇ ਵੀ ਪੁੰਨ ਕਰਦਾ, ਇਹ ਲੰਗਰ ਚਲਾਉਂਦਾ, ਇਹ ਬਕ ਬਕੇ ਹਨ ਦੇ ਰਸੇ ਹਨ।
ਕਾਮਨਾ ਆਵੇ ਪੱਤ,
ਉਹਨਾਂ ਦੀ ਪੱਤ ਬੜੀ ਪ੍ਰਤਿਸ਼ਠਾ ਇਹ ਪੱਤੇ ਹੈ, ਬੜੀ ਪ੍ਰਤਿਸ਼ਠਾ ਜਿਹੜੀ ਲੋਕਾਂ ਦੀ ਵਡਿਆਈ ਹੋਣੀ, ਬੜਾ ਸੰਤ ਹੈ, ਬੜਾ ਜਲਾਓ ਹੈ ਇਹਦਾ, ਉਹ ਪੱਤ ਇੱਜ਼ਤ ਦੀ ਪੱਤਰੇ ਉਹਨਾਂ ਦੇ ਕੰਮ ਨਹੀਂ ਆਉਂਦੇ ਹਨ ਪਖੰਡੀਆਂ ਦੇ।
ਮਿੱਠਤ ਨੀਵੀ ਨਾਨਕਾ,
ਉਹ ਗੁਰਮੁਖ ਚੰਗੇ ਹੈ ਜਿਹੜੇ ਮਿੱਠਤ ਮਿਠਾਸ ਜਿਹਨਾਂ ਦੀ ਜਵਾਨ ਚ ਪ੍ਰੇਮ ਦੇ ਨਾਲ ਬਚਨ ਕਰਦੇ ਹੈ, ਤੇ ਨੀਵੀ ਗਰੀਬੀ ਹੈ ਜਿਹਨਾਂ ਦਿਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ,
ਗੁਣ ਕਹਿੰਦੇ ਆ
ਬਾਣੀ ਬੋਲਦੇ ਹੈ ਤੇ ਗਰੀਬੀ ਹੈ ਜਿਹਨਾਂ ਦੀ,
ਗੁਣ ਚੰਗੇ ਆਈਆਂ ਤੱਕ
ਗੁਣ ਗਿਆਨ ਆਦਿਕ ਹੈ ਜਿਹਨਾਂ ਦੇ ਅੰਦਰ, ਗੁਣ ਸਰ ਸੰਤੋਖ ਦਿਆ ਧਰਮ ਆਦਿਕ ਹਨਗੇ, ਤੇ ਚੰਗਿਆਈਆਂ ਪਰਉਪਕਾਰ ਕਰਨ ਵਾਲੇ ਹੈ, ਤਤ ਸਰੂਪ ਦਾ ਤਤ ਮਿਸ਼ਰਾ ਵੇਚਨ ਕਰਨ ਵਾਲੇ, ਐਸੇ ਤਤ ਸਰੂਪ ਦੇ ਗਿਆਤੇ ਹਨ, ਪਰਮੇਸ਼ਰ ਦਾ ਰੂਪ ਹੀ ਹਨ।
ਸਭ ਕੋ ਨਿਵੈ ਆਪ ਕੋ,
ਉਹਨਾਂ ਦੀ ਸੰਗਤ ਕਰਕੇ ਜਿਗਿਆਸੂ ਗਰੀਬ ਦੀ ਨੀ ਆਈ, ਜਿਵੇਂ ਨਿਹਾਲ ਹੋ ਜਾਂਦੇ ਹਨ ਇਸ ਪ੍ਰਕਾਰ ਗਰੀਬੀ ਵਾਲਿਆਂ ਦੇ, ਹਰ ਕਾ ਦਾਸ ਨੀਚ ਕੁਲ ਸੁਣੇ ਤਿਸ ਕੇ ਸੰਗ ਕਿਨਵੈ ਉਧਰੇ, ਉਹਨਾਂ ਦੀ ਸੰਗਤ ਕਰਕੇ ਸ਼ਿੰਤੀ ਉਧਾਰ ਹੋ ਜਾਂਦਾ ਹੈ।
ਸਭ ਕੋ ਨਿਵੈ ਆਪ ਕੋ,
ਦੁਨੀਆਂ ਦੇ ਅੰਦਰ ਇਹ ਸੁਭਾਅ ਹੈ, ਸਭ ਕੋ ਨਿਵੈ ਆਪ ਕੋ, ਸਭ ਕੋਈ ਆਪ ਨੂੰ ਨਿਭਾਉਂਦਾ ਹੈ, ਜਿਹੜਾ ਕੋਈ ਕਹਿੰਦਾ ਵੀ ਮੈਂ ਬਣਿਆ ਰਹਾਂ ਗੱਦੀ ਲਾ ਕੇ ਤੇ ਮੈਨੂੰ ਲੋਕ ਮੱਥਾ ਟੇਕਣ,
ਪਰ ਕਹੋ ਨਿਵੈ ਨਾ ਕੋ,
ਬੁਰਾਈਆਂ ਨੂੰ ਕੋਈ ਨਿਉਣਾ ਨੀ ਚਾਹੁੰਦਾ, ਸਾਧਾਂ ਦਾ ਇਹ ਤਰੀਕਾ ਹੈ, ਜਿਹੜੇ ਭੇਖੀ ਹਨ ਉਹ ਜਦੋਂ ਕੋਈ ਬਾਹਰੋਂ ਆਵੇ ਆਪ ਆਸਣ ਲਾ ਕੇ ਬਹਿ ਜਾਂਦੇ, ਤੇ ਵੀ ਅਸੀਂ ਇਹ ਸਿਖਾਉਣ ਵਾਲੇ ਸਾਨੂੰ ਆ ਕੇ ਜਿਹੜਾ ਇਹ ਬਾਹਰਲਾ ਹੈ ਇਹ ਅਭਿਆਨ ਸਾਨੂੰ ਮੱਥਾ ਟੇਕ ਕੇ, ਇਸ ਪ੍ਰਕਾਰ ਸਭ ਕੋਈ ਆਪ ਨੂੰ ਨਵਾਇਆ ਚਾਹੁੰਦੇ ਹੈ, ਪਰ ਕੋ ਨਿਵੈ ਨਾ ਕੋ, ਪਰਾਏ ਨੂੰ ਨਿਭਣਾ ਚਾਹੁੰਦੇ ਹਨ।
ਧਰ ਤਾਰਾਜੂ ਤੋਲੀ ਹੈ,
ਵੇਖੀਏ ਧਰ ਕੇ ਤਰਾਜੂ ਤਕੜੀ ਤੇ ਤੋਲ ਕੇ ਜੇ ਵੇਖੀਏ,
ਨਿਵੈ ਸੁ ਗੌਰਾ ਹੋ,
ਹੁੰਦਾ ਭਾਰਾ ਤਾਂ ਉਹੀ ਹੁੰਦਾ ਨਾ ਪਾਰਨਾ, ਇਸੇ ਪ੍ਰਕਾਰ ਜਿਹੜਾ ਜੇ ਕਿਸੇ ਦੇ ਅੱਗੇ ਜਾ ਕੇ ਝੁਕਦਾ ਵੱਡਾ ਤਾਂ ਉਹੀ ਹੈ, ਜਿਹੜਾ ਮੱਥਾ ਟਿਕਾਉਣ ਵਾਲਾ ਉਹ ਵੱਡਾ ਨਹੀਂ ਹੋ ਸਕਦਾ। ਇਹ ਤਰਾਜੀ ਤੱਕੜੀ ਤੇ ਰੱਖ ਕੇ ਵੇਖ ਲਓ, ਭਾਵੇਂ ਜਿਹੜਾ ਭਾਰਾ ਪਾਲਦਾ ਹੁੰਦਾ ਨਿਉਂਦਾ ਹੁੰਦਾ ਉਹ ਭਾਰਾ ਹੁੰਦਾ ਵੱਡਾ ਹੁੰਦਾ ਹੈ, ਇਵੇਂ ਜਿਹੜਾ ਕਿਸੇ ਅੱਗੇ ਜਾ ਕੇ ਨਿਉਂਦਾ ਉਹੀ ਵੱਡਾ ਹੈ, ਜਿਹੜਾ ਆਪਦੇ ਅੱਗੇ ਨਿਮਾਉਣ ਵਾਲਾ ਉਹ ਵੱਡਾ ਨਹੀਂ ਹੋ ਸਕਦਾ। ਇਹ ਨਿਸ਼ਚੇ ਕਰ ਲਓ। ਕਹਿਣ ਲੱਗੇ
ਅਪਰਾਧੀ ਦੂਣਾ ਨਿਵੈ,
ਸਭ ਕੋ ਨਿਵੈ ਆਪ ਕੋ, ਸਭ ਕੋਈ ਨੀਵਾਂ ਪਾਲਦਾ ਆਪ ਨੂੰ ਕਰਾਇਆ ਚਾਹੁੰਦਾ ਹੈ, ਵੀ ਗੁਣ ਮੇਰੇ ਸੀ ਸਾਰੇ ਹੋਣ ਤੇ ਪਰਾਏ ਦੂਸਰੇ ਨੂੰ ਤਾਂ ਕੋਈ ਨਿਉਣਾ ਨੀ ਝੁਕਣਾ ਨੀ ਚਾਹੁੰਦਾ, ਝੁਕਦਾ ਪਾਲਣਾ ਨੀ ਦੇਣਾ ਚਾਹੁੰਦਾ।
ਧਰ ਤਾਰਾਜੂ ਤੋਲੀਏ,
ਰੂਪੀ ਤਰਾਜੂ ਤੇ ਸ਼ਾਸਤਰ ਪ੍ਰਮਾਣ ਵੱਟਾ ਪਾ ਕੇ ਤੋਲ ਕੇ ਵੇਖੀਏ,
ਨਿਵੈ ਸੋ ਗੌਰਾ ਹੋ,
ਜਿਹੜਾ ਨਿਮਰਤਾ ਸਾਹਿਬ ਤੋਂ ਗੌਰਾ ਭਾਰੀ ਹੋ ਜਾਂਦਾ ਹੈ, ਜੋ ਆਪਾ ਭਾਵ ਛੱਡ ਕੇ ਸਭ ਦੇ ਅੱਗੇ ਨਿਉਂਦਾ ਹੈ, ਤਨ ਉਹਦਾ ਜੀਵਨ ਹੈ।
ਅਪਰਾਧੀ ਦੂਣਾ ਨਿਵੈ,
ਨਿਉਂਦਿਆਂ ਨੂੰ ਵੇਖ ਕੇ ਹੀ ਨਾ ਭੁੱਲ ਜਿਓ, ਅਪਰਾਧੀ ਗੁਨਾਹਗਾਰ ਜਿਹੜੇ ਲੋਕ ਆ ਉਹ ਬਾਹਲੇ ਦੂਣੇ ਝੁਕਦੇ ਆ, ਬੜੇ ਨਿਉਂਦੇ ਹੋ ਕੇ ਸਲਾਮਾਂ ਕਰਦੇ ਆ, ਦਲੌਤਾਂ ਕਰਦੇ ਆ।
ਜੋ ਹੰਤਾ ਮਿਰਗਾ,
ਇਸ ਪ੍ਰਕਾਰ ਹੰਤਾ ਮਾਰਨ ਵਾਲਾ ਸ਼ਿਕਾਰੀ ਹੁੰਦਾ, ਜਿਵੇਂ ਮਿਰਗ ਨੂੰ, ਮਿਰਗ ਨੂੰ ਜੋਹਣ ਵਾਲਾ ਤਾਰਨ ਵਾਲਾ, ਪਰ ਜੋ ਹੰਤਾ ਜੋ ਮਾਰਨ ਵਾਲਾ ਸ਼ਿਕਾਰੀ ਹਰਨ ਦੇ ਤਾਈ ਉਹ ਸਿਸ਼ਤ ਬੰਦਾ ਝੁਕ ਕੇ ਸਲਾਮ ਨਹੀਂ ਕਰਦਾ ਹਰਨ ਨੂੰ, ਉਹ ਮੱਥਾ ਤਾਂ ਨਹੀਂ ਟੇਕਦਾ, ਡੌਟ ਬੰਦਾ ਨਹੀਂ ਕਰਦਾ, ਹਰਨ ਦੀ ਸਿਸ਼ਤ ਬੰਦਾ ਆਉਂਦਾ ਤੀਰ ਦੀ ਗੋਲੀ ਦੀ ਮਾਰਨ ਵਾਸਤੇ। ਜਿਹੜੇ ਇਹੋ ਜਿਹੇ ਲੋਕ ਨਹੀਂ ਹੁੰਦੇ ਜਿਵੇਂ ਗਾਂਧੀ ਮਹਾਤਮਾ ਨੂੰ, ਉਹ ਜਿਹੜਾ ਗੌਡ ਸੀ ਨਾ ਨੱਥੂ ਰਾਮ ਗੌਡ ਸਾਹਿਬ, ਉਹਨੂੰ ਪਹਿਲਾਂ ਤਾਂ ਜਾ ਕੇ ਡੰਡਾਉਤ ਕੀਤੀ, ਫੇਰ ਡੰਡਾਉਤ ਕੀਤੀ, ਤੀਜੀ ਵਾਰ ਡੰਡਾਉਤ ਕਰਕੇ ਪਿਸਤੌਲ ਮਾਰ ਕੇ ਗਾਂਧੀ ਨੂੰ ਮੁਕਾ ਦਿੱਤਾ। ਇਹੋ ਜਿਹੜਾ ਨਿਉਣ ਵਾਲਾ ਉਹ ਮਿਰਗਾਂ ਨੂੰ ਜਿਵੇਂ ਮਾਰਨ ਵਾਲਾ, ਗਰੀਬਾਂ ਨੂੰ ਮਾਰਨ ਵਾਲਾ ਹੀ ਹੁੰਦਾ, ਨਾਸ ਕਰਨ ਵਾਲਾ ਹੁੰਦਾ ਹੈ।
ਸੀਸ ਨਵਾਇਆ ਕਿਆ ਸੀ,
ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਜਿਹੜੇ ਇਹੋ ਜਿਹੇ ਆਦਮੀ ਸਿਰ ਝੁਕਾਉਂਦੇ ਆ ਨਾ ਆ ਕੇ, ਜਿਵੇਂ ਹਰਨ ਨੂੰ ਮਾਰਨ ਵਾਲਾ ਸ਼ਿਕਾਰੀ ਕਿਹੜਾ ਸਿਗੇ ਕਰੇ ਅਨੇਕ ਟੋਪ ਕੀ ਕਪਟ ਭੇਸ, ਉਸ ਦੀ ਅਨੇਕ ਦਾ ਨਵਾਬਤ ਹੈ ਸੀਸ ਕੋ, ਕਹਾ ਪਿਓ ਮੱਲ ਜੋ ਪਕਾੜ ਤੇ ਅਨੇਕ ਡੰਡ, ਸੋ ਤੋਂ ਨਾ ਡਰੋਤ ਅਸਟਾਂਗ ਹੱਥ ਤੀਸ ਕੋ, ਕਹਾ ਪਿਓ ਰੋਗੀ ਜੋ ਡਰੇ ਉਰਦ ਮੁੱਖ, ਮਨ ਤੇ ਨਾ ਮੂਲ ਨਹਿਰਾਇਓ ਆਦ ਈਸ ਕੋ। ਇਸ ਪ੍ਰਕਾਰ ਦੇ ਜਿਹੜੇ ਪੁਰਖ
ਨੇ
ਸਿਰ ਨਵਾਉਣੇ ਕਰਕੇ ਕੀ ਫਲ ਪ੍ਰਾਪਤ ਹੋ ਸਕਦਾ, ਕੁਝ ਨੀ ਉਹਨਾਂ ਨੂੰ ਫਲ ਪ੍ਰਾਪਤ ਹੋਣਾ।
ਜਾਂ ਹਿਰਦੈ ਕੁਸੁਧੇ ਜਾ,
ਦਿਲ ਕਰਕੇ ਕੁਸੁਧੇ ਅਪਵਿੱਤਰ ਪਾਸੇ ਜਾਂਦੇ ਹੈ, ਪਹਿਲੇ ਪਾਸੇ ਜਾਂਦੇ ਕੁਸੁਧ ਕੰਮਾਂ ਜਾਂਦੇ ਹੈ, ਦਿਲ ਜਿਨ੍ਹਾਂ ਦੇ ਮਨ ਪਾਪਾਂ ਵੱਲ ਲੱਗੇ ਹੋਏ ਪਵਿੱਤਰ ਪਾਸੇ ਵਾਲੇ, ਉਹਨਾਂ ਦੇ ਮੱਥੇ ਟੇਕੇ ਨੂੰ ਵੇਖ ਕੇ ਨਾ ਭੁੱਲ ਜਾਇਆ ਕਰੋ, ਵੀ ਇਹ ਸਾਨੂੰ ਮੱਥਾ ਟੇਕਦਾ ਦੰਡੌਤ ਕਰ ਰਿਹਾ ਹੈ, ਉਹਨਾਂ ਦਾ ਠੱਗੀ ਦਾ ਮੱਥਾ ਟੇਕਣਾ ਹੁੰਦਾ ਹੈ, ਇਸ ਕਰਕੇ ਸਿਰ ਝੁਕਾਉਣਾ ਹੈ ਤਾਂ ਚੰਗਾ। ਮਹਾਤਮਾ ਲਿਖਿਆ ਸੀਸ ਨਵਾਏ ਟੈ ਪਵੇ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ ਲੱਗੇ ਨੇ ਜਮ ਕੀ ਚੋਟ, ਪਰ ਜੇ ਹਰਨ ਨੂੰ ਮਾਰਨ ਵਾਲੇ ਵਾਂਗੂ ਕੋਈ ਸਿਰ ਝੁਕਾਵੇ ਮਾਰਨ ਵਾਸਤੇ, ਜਿਵੇਂ ਗਾਂਧੀ ਨੂੰ ਮਾਰਨ ਵਾਲੇ ਨੇ ਮੱਥਾ ਟੇਕਿਆ ਸੀ, ਇਸ ਪ੍ਰਕਾਰ ਦਾ ਉਹ ਦਿਲ ਦੇ ਕੁਸ਼ੁੱਧ ਆਦਮੀ ਦਾ ਸਿਰ ਝੁਕਾਉਣ ਦਾ ਕੋਈ ਲਾਭ ਨਹੀਂ, ਕੀ ਹੋਣਾ ਉਹਨੂੰ ਫਲ, ਕੁਝ ਨੀ ਹੋਵੇਗਾ ਇਸੇ ਨੂੰ। ਉਹ ਸਿਰ ਝੁਕਾਉਣਾ ਜ਼ਰੂਰੀ ਹੈ, ਮਹਾਰਾਜ ਜੀ ਨੇ ਬਚਨ ਕੀਤੇ ਹੈ, ਜੋ ਸੇ ਸਾਈ ਨਾਨਵ ਹੈ ਸੋ ਸਿਰ ਕੀ ਜੈ ਤਾਂ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਠਾਂ। ਸਿਰ ਝੁਕਾਉਣਾ ਤਾਂ ਚੰਗਾ, ਪਰ ਸ਼ੁੱਧ ਵਿਦਾ ਕਰਕੇ ਸੀਸ ਝੁਕਾਉਣਾ ਚਾਹੀਦਾ ਹੈ।
ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ।
ਹੁਣ ਮਹਾਰਾਜ ਸਾਹਿਬ ਜੀ ਕਾਂਸੀ ਵੀ ਜਦੋਂ ਗਏ ਨਾ ਪਹਿਲੇ ਪਾਤਸ਼ਾਹ ਜੀ, ਉਥੋਂ ਦੇ ਪੰਡਤਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਚਰਚਾ ਕੀਤੀ ਹੈ। ਇੱਕ ਗੋਪਾਲ ਦੱਤ ਪਾਧਾ ਸੀ ਗੁਰੂ ਮਹਾਰਾਜ ਸਾਹਿਬ ਦੇ ਨਾਲ, ਉਸ ਨੇ ਪ੍ਰਸ਼ਨ ਕੀਤੇ, ਇਹਦਾ ਬਿਸ਼ਨ ਦੱਤ ਜਿਹੜਾ ਦਾਦਾ ਸੀ ਅਤੇ ਉਹ ਕੁੱਤੇ ਦੀ ਜੂਨ ਵਿੱਚ ਪਿਆ ਹੋਇਆ ਸੀ, ਕੁੱਤੇ ਦੀ ਜੂਨ ਚ ਪਿਆ ਹੋਇਆ ਤੇ ਉਸ ਦਿਨ ਹੀ ਸਰੀਰ ਛੱਡ ਗਿਆ ਸੀ, ਉਹ ਜਿੱਦਣ ਗੁਰੂ ਸਾਹਿਬ ਜੀ ਕਾਂਸੀ ਵਿੱਚ ਗਏ। ਉਹ ਸਰੀਰ ਛੱਡਣ ਤੋਂ ਸਾਧ ਸੰਗਤ ਜੀ ਤੇ ਪੰਡ ਚਰਚਾ ਕਰਨ ਵਾਸਤੇ ਕਾਂਸੀ ਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਸ ਆਏ। ਹਜ਼ੂਰ ਨੂੰ ਕਿਹਾ, ਉੱਠ ਪਈ ਪੰਡਤਾ, ਇਹ ਤੇਰੇ ਭਰਾ ਚਰਚਾ ਕਰਨ ਵਾਸਤੇ ਆਏ। ਉਦੋਂ ਦੇ ਸਿੰਘ ਕੁੱਤੇ ਨੂੰ ਪੰਡਤ ਕਹਿਣ ਲੱਗ ਗਏ। ਇਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਚਨ ਕਹੇ, ਉਸ ਬਚਨ ਕਹਿਣ ਤੋਂ ਇਹ ਕੁੱਤਾ ਜੀ ਜਿਉਂਦਾ ਹੋ ਗਿਆ। ਜਿਉਂਦਾ ਹੋ ਕੇ ਲੱਗਾ ਸੁਰਤੀਆਂ ਸਿਮਰਤੀਆਂ ਉਚਾਰਨ, ਜਿਸ ਵਿੱਚ ਸੁਰਤੀਆਂ ਸਿਮਰਤੀਆਂ ਬੜੀਆਂ ਭਾਰੀਆਂ ਉਚਾਰੀਆਂ। ਉਸ ਵੇਲੇ ਸਾਰੇ ਪੰਡ ਵਿਦਰੋਹ ਹੋ ਕੇ ਹਾਰ ਕੇ ਚਲੇ ਗਏ। ਜਿਹੜਾ ਗੋਪਾਲ ਦੱਤ ਪੰਡਤ ਸੀ, ਉਸ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜਥਾਰਥ ਵਰਤੇ ਹੋ, ਇਸ ਕੁੱਤੇ ਨੂੰ ਇਉਂ ਕਿਉਂ ਪੰਡਿਤ ਕਿਉਂ ਕਿਹਾ ਤੇ ਤੇਰੇ ਭਾਈ ਚਰਚਾ ਕਰਨ ਨੂੰ ਆਏ ਹੈ, ਇਹ ਵਚਨ ਹਜ਼ੂਰ ਆਪ ਨੇ ਕਿਉਂ ਕਹੇ ਹੈ? ਮਹਾਰਾਜ ਕਹਿਣ ਲੱਗੇ, ਭਾਈ ਇਹ ਪੰਡਿਤ ਸੀ, ਤੁਹਾਡਾ ਜਿਹੜਾ ਦਾਦਾ ਸੀ ਉਹ ਬਿਸ਼ਨ ਦੱਤ, ਇਹ ਸੀ ਪੰਡਿਤ, ਇਹਨੂੰ ਚਰਚਾ ਕਰਨ ਦੀ ਆਦਤ ਸੀ, ਇਹ ਚਰਚਾ ਕਰਦਾ ਰਹਿੰਦਾ ਸੀ ਤੇ ਲੋਕਾਂ ਦੀਆਂ ਸਭਾ ਜਿੱਤ ਲੈਂਦਾ ਸੀ, ਇਹ ਉਹ ਜਿਹੜਾ ਜਿੱਤ ਲਏ ਉਸਦੇ ਪੁਸਤਕ ਖੋਲ ਲੈਂਦਾ ਸੀ। ਇਹ ਇੱਕ ਮਹਾਤਮਾ ਸੀ ਭਜਨ ਨਦੀ, ਉਹਨਾਂ ਦੇ ਕੋਲੇ ਜਾ ਕੇ ਕਹਿੰਦਾ, ਸੰਤ ਜੀ ਪੜ੍ਹੇ? ਉਹ ਕਹਿੰਦਾ ਵੀ ਮੈਂ ਤਾਂ ਨਹੀਂ ਪੜ੍ਹਿਆ ਹੋਇਆ। ਕਹਿੰਦਾ ਫਿਰ ਧਰਮੇ ਲੀੜੇ ਕਿਉਂ ਕੀਤੇ ਆ, ਸਾਧ ਕਿਉਂ ਬਣਿਆ? ਟਿਕਣ ਨਾ ਦੇ ਉਹਨੂੰ। ਉਹਦੇ ਮੂੰਹੋਂ ਨਿਕਲਦਾ ਕਹਿੰਦੇ, ਜਾ ਕੁੱਤੇ ਵਾਂਗੂ ਭੌਂਕਦਾ, ਕੁੱਤੇ ਦੀ ਜੂਨ ਚ ਪਾਓ। ਇਹ ਬਚਨ ਕਰਕੇ ਉਹ ਪੰਡਿਤ ਨੂੰ ਸਰਾਫ ਕਰਕੇ ਸਾਧ ਦੇ ਇਹ ਕੁੱਤਾ ਬਣਿਆ ਸੀ। ਸੋ ਹੁਣ ਅੱਜ ਇਹਦਾ ਸਰੀਰ ਅੰਤ ਹੋ ਗਿਆ ਸੀ, ਅਸੀਂ ਭਾਈ ਇਸ ਕਰਕੇ ਕਿਹਾ ਸੀ। ਫਿਰ ਕਹਿਣ ਲੱਗਾ, ਮਹਾਰਾਜ ਇਹਨਾਂ ਦੀ ਮੁਕਤ ਕਰੋ। ਹਜ਼ੂਰ ਨੂੰ ਬਖਸ਼ਿਸ਼ ਕਰਕੇ ਜਲ ਛਿੜਕਾ ਕੇ ਉਹ ਕੁੱਤੇ ਦੀ ਜੂਨ ਤੋਂ ਛੁੱਟ ਕੇ ਮੁਕਤ ਹੋ ਕੇ ਬੈਕੁੰਠ ਵੀ ਚਲਿਆ ਗਿਆ ਸੀ। ਇਉਂ ਗੋਪਾਲ ਨੂੰ ਵੇਖ ਕੇ ਆਪਣੇ ਦਾਦੇ ਦੀ ਹਾਲਤ ਨੂੰ ਗੁਰੂ ਸਾਹਿਬ ਦੇ ਚਰਨ ਪਕੜ ਲਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਅੰਤਾਕਰਨ ਦੀ ਸ਼ੁੱਧੀ ਵਾਸਤੇ ਇਸ ਪ੍ਰਕਾਰ ਦੀ ਠਾਕਰਿਆਂ ਦੀ ਮੂਰਤ ਦਾ ਪੂਜਨ ਕਰਦਾ, ਵੇਦ ਦੇ ਤਾਂ ਪੜ੍ਹਦਾ ਹਾਂ, ਇਸ ਕਰਕੇ ਮੇਰੀ ਕਲਿਆਣ ਹੋ ਜਾਏਗੀ ਕਿ ਨਹੀਂ? ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਸਲੋਕ ਮਹਲਾ ਉਚਾਰਨਾ ਕੀਤਾ।
ਮਹਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦ।
ਜਿਹੜਾ ਪੁਸਤਕਾਂ ਦਾ ਪੜ੍ਹਨਾ ਹੈ ਤੇ ਸੰਧਿਆ ਕਰਨੀ ਹੈ, ਸੰਧੀ ਕਾਲ ਦਾ ਨਾਮ ਸੰਧਿਆ ਹੈ। ਜਿਵੇਂ ਸੂਰਜ ਚੜ੍ਹਨ ਦਾ ਸਮਾਂ ਜਿਹੜਾ ਹੋਵੇ ਤੇ ਰਾਤ ਬੰਦ ਹੋਣ ਦਾ ਸਮਾਂ ਹੋਵੇ, ਇਹ ਵੀ ਸੰਧੀ ਕਾਲ ਹੈ, ਇਹ ਸਵੇਰ ਦੀ ਸੰਧਿਆ ਹੈ। ਇੱਕ ਦੁਪਹਿਰਾ ਜਦੋਂ ਦਿਨ ਢਲਣ ਤੇ ਆਵੇ 12 ਵਜੇ ਤੋਂ ਬਾਅਦ, ਉਹ ਦੁਪਹਿਰ ਦੀ ਸੰਧਿਆ ਹੁੰਦੀ ਹੈ, ਸੂਰਜ ਪੱਛੋਂ ਦੀ ਤਰਫ ਨੂੰ ਜਾਣ ਲੱਗ ਜਾਂਦਾ। ਅਤੇ ਇੱਕ ਰਾਤ ਜਦੋਂ ਪੈ ਜਾਵੇ, ਸੂਰਜ ਛਿਪ ਜਾਵੇ, ਰਾਤ ਆਉਣ ਦੀ ਸੰਧਿਆ ਹੁੰਦੀ ਹੈ। ਇਹ ਸੰਧੀ ਆਪੋ ਵਿੱਚ ਹੀ ਸਮੇਂ ਦੇ ਮੇਲ ਦਾ ਨਾਮ ਹੈ। ਇਹ ਸੰਧ ਹੋਵੇ ਜਿਸ ਵਿੱਚ ਮੇਲ ਹੋਵੇ, ਦਿਨ ਦਾ ਤੇ ਰਾਤ ਦਾ ਤੇ ਦੁਪਹਿਰ ਦਾ ਤੇ ਸ਼ਾਮ ਦਾ, ਇਸੇ ਪ੍ਰਕਾਰ ਰਾਤ ਦਾ ਤੇ ਦਿਨ ਦਾ, ਇਹ ਸੰਧੀ ਕਾਲ ਹੈ। ਇਹ ਤਿੰਨਾਂ ਕਾਲਾਂ ਜਿਹੜੀ ਸੰਧਿਆ ਕਰਨੀ ਹੈ, ਗਾਇਤਰੀ ਆਦਿਕਾਂ ਦਾ ਪਾਠ ਕਰਨਾ। ਦੁਪਹਿਰੇ ਸ਼ਿਵਜੀ ਦੇ ਮੰਦਰਾਂ ਤਾਂ ਵੇਖਿਆ, ਮਰੱਕਿਆਂ ਦੇ ਵਿੱਚ ਫਿਰਦੇ ਆਇਆ ਹਜ਼ੂਰ ਸਾਹਿਬ ਵੱਲੋਂ ਆਉਂਦੇ ਆ, ਉਹ ਦੁਪਹਿਰੇ ਤਾਂ ਸ਼ਿਵਜੀ ਦੇ ਸਤੋਤਰ ਗਾਉਂਦੇ ਹੁੰਦੇ ਤੇ ਸ਼ਾਮ ਦੇ ਵਧਕਾਰਤੀ ਕਰਕੇ ਸਵੇਰੇ ਉਹ ਜਲ ਚੜਾਉਂਦੇ ਉੱਤੇ ਬਿਲ ਪੱਤਰ ਆਦਿਕ। ਇਸ ਪ੍ਰਕਾਰ ਸ਼ਿਵਜੀ ਵਿਸ਼ਨੂੰ ਦੇ ਮੰਦਰਾਂ ਚ ਵਿਸ਼ਨੂੰ ਦੇ ਸਤੋਤਰ ਗਾਇਆ ਕਰਦੇ, ਆਰਤੀਆਂ ਕਰਿਆ ਕਰਦੇ, ਇਸ ਪ੍ਰਕਾਰ ਸੰਧਿਆ ਲੋਕ ਕਰਿਆ ਕਰਦੇ। ਸੋ ਹਜ਼ੂਰ ਫਰਮਾਉਂਦੇ ਹਨ,
ਪੜ੍ਹ ਪੁਸਤਕ ਸੰਧਿਆ ਬਾਦ।
ਇਸ ਪ੍ਰਕਾਰ ਜਿਹੜਾ ਭਾਈ ਪੁਸਤਕਾਂ ਦਾ ਪੜ੍ਹਨਾ ਹੈ, ਸੰਧੀ ਕਾਲ ਵਿੱਚ ਸੰਧਿਆ ਕਰਨੀਆਂ ਹਨ,
ਬਾਦ
ਬਾਦ ਝਗੜੇ ਕਰਨੇ ਜਿਹੜੀ ਚਰਚਾ ਕਰਨੀਆਂ ਹਨ,
ਸਿਲ ਪੂਜਸ ਬਗਲ ਸਮਾਧਮ।
ਇਹ ਬਾਦ ਵਿਅਰਥੀ ਹੈ ਸਾਰਾ ਭਾਈ ਤੇਰਾ। ਸਿਲ ਪੂਜਸ, ਸਿਲਾ ਦਾ ਪੱਥਰ ਦੀ ਮੂਰਤ ਦਾ ਪੂਜਨ ਕਰਨਾ, ਵਿਸ਼ਨੂੰ ਭਗਵਾਨ ਜੀ ਗੰਡਕਾ ਨਦੀ ਦੇ ਪੱਥਰ ਬਣ ਕਰਕੇ ਪੈਦਾ ਹੋਏ ਹੈ। ਬ੍ਰਿੰਦਾ ਰਾਕਸ਼ਣੀ ਦਾ ਜੋ ਸੱਤ ਤੋੜਨ ਵਾਸਤੇ ਵਿਸ਼ਨੂੰ ਜੀ ਗਏ ਸੀ, ਜਲੰਧਰ ਦਾਇਨ ਦਾ ਰੂਪ ਧਾਰ ਕੇ, ਜਦੋਂ ਉਹਦੇ ਅੰਦਰ ਹੁਲਾਸ ਪੈਦਾ ਹੋਇਆ, ਕਲਗੀਧਰ ਜੀ ਨੇ ਲਿਖਿਆ, ਉਸ ਵੇਲੇ ਇਹਦਾ ਛਲ ਪ੍ਰਗਟ ਹੋ ਗਿਆ। ਇਹ ਸਰਾਫ ਦੇਵਤਾ ਕਹਿਣ ਲੱਗੀ, ਜਾ ਤੂੰ ਮੇਰੇ ਪਤੀ ਦਾ ਰੂਪ ਧਾਰ ਕੇ ਪੱਥਰ ਬਣ। ਵਿਸ਼ਨੂੰ ਭਗਵਾਨ ਉਦੋਂ ਦੇ ਪੱਥਰ ਬਣ ਕੇ ਠਾਕਰ ਬਣ ਕੇ ਪੂਜੀ ਦੇ ਹੈ। ਉਸ ਦੀ ਬਾਬਤ ਕਹਿੰਦੇ ਹਨ,
ਸਿਲ ਪੂਜਸ ਬਗਲ ਸਮਾਧਮ।
ਵਿਸ਼ਨੂੰ ਆਦਿਕਾਂ ਦੀ ਸਿਲਾ ਪੂਜਦੇ ਹਾਂ, ਜਾਂ 12 ਜੋਤੀ ਸ਼ਿਵ ਜੀ ਦੇ ਸ਼ੇਲ 12 ਲਿੰਗਾਂ ਦਾ ਪੂਜਨ ਕਰਦੇ ਹਾਂ, ਜੋ ਟੋਟੇ ਕੀਤੇ ਸੀ ਵਿਸ਼ਨੂੰ ਨੇ ਪਾਰਵਤੀ ਨੂੰ ਤੰਗ ਕਰਨ ਤੋਂ। ਇਸ ਪ੍ਰਕਾਰ ਸਿਲ ਪੂਜਸ, ਸਿਲਾ ਆਦਿਕਾਂ ਦਾ ਪੂਜਨ ਕਰਦੇ ਹਾਂ। ਉਹ ਮੱਕੇ ਆਦਿਕਾਂ ਦੀ ਉਹ ਸਿਲਾ ਦਾ ਮੁਸਲਮਾਨ ਮੰਨਦੇ ਹਨ, ਉਸਦੇ ਤਾਂ ਇਸ ਬੈਜ ਨਾਸ ਵਿੱਚ ਤੇ ਕਾਂਸੀ ਵਿੱਚ ਇਹ 12 ਟੋਟੇ ਬਾਹਰੀ ਥਾਈ ਹਨ।
ਬਗਲ ਸਮਾਧਮ,
ਅਸਲ ਪੂਜਸ ਬਗਲ ਸਮਾਧਮ, ਬਗਲੇ ਨੂੰ ਸਮਾਧੀ ਲਾ ਕੇ ਬੈਠ ਜਾਂਦੇ। ਮਨ ਤਾਂ ਟਿਕਿਆ ਨਹੀਂ ਹੁੰਦਾ ਭਗਵਾਨ ਵਿੱਚ, ਜੇ ਬਗਲੇ ਦੀ ਮੱਛੀਆਂ ਵਿੱਚ ਨਿਗਾਹ ਹੁੰਦੀ ਹੈ ਤੇ ਉਹ ਅੱਖਾਂ ਮੀਚ ਲੈਂਦਾ ਹੈ। ਇਉਂ ਪੁਰਾਣੀਆਂ ਇਸਤਰੀਆਂ ਦੇ ਤੱਕਣ ਚ ਲੱਗੇ ਹੋਏ ਹੋ ਤੇ ਉੱਤੋਂ ਸਮਾਧੀਆਂ ਲਾਈਆਂ ਤੁਹਾਡੀਆਂ। ਸਿਲ ਪੂਜਿਸ ਬਗਲ ਸਮਾਧਮ, ਸਿਲਾ ਪੱਥਰ ਦੀ ਪੂਜਾ ਕਰਦੇ ਹੋ, ਅਤੇ ਤੁਹਾਡੇ ਹੱਥ ਚ ਸੜਾ ਹੀ ਦੇ ਦੇਗਾ, ਤੁਸੀਂ ਪੂਜਾ ਕਰਨ ਲਓ ਵੀ ਤੁਸੀਂ ਉਹਦੀ ਪੂਜਾ ਕਰਨ ਲਓ, ਇਹਨੂੰ ਮੂੰਹ ਚ ਲੈ ਲਓ ਜਾਂ ਦੰਦ ਭੰਨ ਲਓ ਜੋ ਕੁਛ ਕਰਨਾ ਕਰੋ। ਇਸ ਪ੍ਰਕਾਰ ਸਿਰ ਪੂਜ ਬਗਲ ਸਮਾਧਨ, ਬਗਲ ਕਿਨਾਰੇ ਹੋ ਕੇ ਸਮਾਧੀ ਲਾ ਕੇ ਬਹਿ ਜਾਂਦੇ ਹੋ ਤੇ ਅਸੀਂ ਦੁਨੀਆਂ ਤੋਂ ਨਿਆਰੇ ਹੋਏ ਬੈਠੇ ਹਾਂ ਤੇ ਬਗਲ ਸਮਾਧਨ ਬਗਲ ਪੱਛ ਕੇ ਲੈ ਲੈਂਦੇ ਹਾਂ ਵੀ ਕੋਈ ਠਾਕਰੀ ਨਾ ਸਾਡਾ ਚੱਕ ਲਈਏ, ਇਹ ਸਮਾਧੀ ਲਾਉਂਦੇ ਹੋ।
ਮੁੱਖ ਝੂਠ ਵਿਭੂਖਣ ਸਾਰ,
ਮੁੱਖੋ ਮਹਾਰਾਜ ਕਹਿੰਦੇ ਝੂਠ ਬੋਲਦੇ ਆ ਤੇ ਝੂਠ ਇਹੋ ਜਿਹਾ ਬੋਲਦੇ ਵਿਭੂਖਣ ਸਾਰ ਸਾਰ ਸੋਨੇ ਦੇ ਗਹਿਣੇ ਮੂੰਹ ਚਾਰ ਦਿੰਦੇ ਇਹੋ ਜਿਹੇ ਜਿਵੇਂ ਸੋਨੇ ਦੇ ਗਹਿਣੇ ਤੇ ਹੋਣ ਤਾਂ ਲੰਮੇ ਦੇ ਗਹਿਣੇ ਤੇ ਉਹ ਸੋਨੇ ਦੇ ਕਰਕੇ ਪ੍ਰਤੀਤ ਕਰਾ ਦੇਵੇ, ਕਿਉਂ ਮੂੰਹੋਂ ਜਿਹੜਾ ਝੂਠ ਬੋਲਦੇ ਹੋ ਉਹ ਸਾਰ ਸੋਨੇ ਦੇ ਗਹਿਣਿਆਂ ਨੂੰ ਸੱਚ ਬਣਾ ਕੇ ਵਿਖਾ ਦਿੰਦੇ ਹੋ ਕਿ ਸਾਡਾ ਅਸੀਂ ਗਏ ਬੈਕੁੰਠ ਵਿੱਚ ਸਾਡੀ ਚਰਚਾ ਭਗਵਾਨ ਨਾਲ ਹੋਈ, ਇਸ ਪ੍ਰਕਾਰ ਭਗਵਾਨ ਨੇ ਕਿਹਾ ਸੀ ਕਿ ਐਂ ਕਰਨਾ ਚਾਹੀਦਾ, ਇਸ ਪ੍ਰਕਾਰ ਮੁੱਖੋਂ ਝੂਠ ਬੋਲਦੇ ਹੋ।
ਵਿਭੂਖਣ ਸਾਰ
ਵਿਭੂਖਣ ਸੋਨੇ ਦੇ ਬਣਾ ਦਿੰਦੇ ਹੋ, ਜਿਵੇਂ ਇੱਕ ਰਾਜੇ ਦੀ ਸਭਾ ਵਿੱਚ ਜਾ ਕੇ ਇੱਕ ਆਦਮੀ ਨੇ ਕਿਹਾ ਵੀ ਮੈਂ ਝੂਠ ਬੋਲੂੰਗਾ, ਦੂਆ ਕਹਿੰਦਾ ਮੈਂ ਸੱਚ ਕਰ ਦਿਆਂਗਾ, ਆਪੋ ਵਿੱਚ ਹੀ ਦੋਵੇਂ ਚਲੇ ਗਏ। ਅੱਜ ਕੱਲ ਸਕੂਲਾਂ ਚ ਵੀ ਇਹੋ ਕੁਛ ਪੜਾਇਆ ਜਾਂਦਾ ਹੈ, ਉਹ ਜਾ ਕੇ ਮੂੰਹੋਂ ਬੋਲਿਆ ਝੂਠ ਬੋਲਿਆ, ਕਹਿਣ ਲੱਗਾ ਰਾਜਾ ਸਾਹਿਬ ਮੈਂ ਅੱਜ ਇੱਕ ਚਰਚ ਵੇਖ ਕੇ ਆਏ, ਕੀ ਵੇਖਿਆ ਹੈ? ਕਹਿੰਦੇ ਜੀ ਕਬੂਤਰ ਸੀ, ਕਬੂਤਰ ਜਿਸ ਵਕਤ ਸ਼ਿਕਾਰੀ ਨੇ ਉਹਦੇ ਗੁਲੇਲਾ ਮਾਰਿਆ, ਗੁਲੇਲਾ ਮਾਰਨ ਤੋਂ ਕਬੂਤਰ ਉੱਤੋਂ ਡਿੱਗ ਪਿਆ ਦਰਖਤ ਦਿਓ, ਡਿੱਗਦਾ ਹੋਇਆ ਆਉਂਦਾ ਹੀ ਸਾਰਾ ਕਬਾਬ ਬਣ ਗਿਆ, ਰਿੱਝ ਕੇ ਭੁੱਜ ਕੇ ਜਿਹੜਾ ਸੀ ਐਨ ਪੂਰਾ ਮਾਸ ਖਾਣ ਵਾਲਾ ਬਣ ਗਿਆ ਕਬੂਤਰ ਦਾ। ਸਵਾ ਕਹਿੰਦੀ ਝੂਠ ਝੂਠ ਝੂਠ, ਉਹ ਕਹਿੰਦਾ ਜੀ ਮੈਂ ਵੇਖਿਆ ਨਾ ਦੱਸਦਾ ਤੁਹਾਨੂੰ। ਕਹਿੰਦੇ ਜਦੋਂ ਗੁਲੇਲਾ ਮਾਰਿਆ ਸ਼ਿਕਾਰੀ ਨੇ, ਇਹ ਕਬੂਤਰ ਦੇ ਰੋੜ ਖਾਧੇ ਹੋਏ ਸੀ, ਰੋੜਾਂ ਦੀ ਘਾਸ ਕਰਕੇ ਅੱਗ ਪੈਦਾ ਹੋ ਗਈ ਅੰਦਰੋਂ, ਅੱਗ ਪੈਦਾ ਹੋਣ ਤੋਂ ਥੱਲੇ ਸੀ ਬੂਈ ਦਾ ਘਾਹ ਜਿਹੜਾ ਬਰੀਕ ਜਾਂ ਰੂ ਵਰਗਾ ਹੁੰਦਾ, ਉਹਦੇ ਵਿੱਚ ਜਾ ਕੇ ਕਬੂਤਰ ਡਿੱਗਾ, ਉਹ ਅੱਗ ਦੇ ਨਾਲ ਇਸ ਤਰ੍ਹਾਂ ਕਬਾਬ ਬਣ ਗਿਆ। ਕਹਿੰਦੇ ਵੀ ਸੱਚ ਹੈ ਸੱਚ ਹੈ, ਇਹੋ ਜਿਹੇ ਦਲੀਲਾਂ ਦੇ ਕੇ ਜਿਹੜਾ ਲੋਕਾਂ ਨੂੰ ਸੱਚ ਬਣਾ ਕੇ ਵਿਖਾ ਦੇਣਾ, ਕਿਉਂ ਹੈ ਤਾਂ ਮੂੰਹੋਂ ਝੂਠ ਹੀ ਬੋਲਦੇ ਤੇ ਪਰ ਗਹਿਣੇ ਸਾਰ ਸੋਨੇ ਦੇ ਬਣਾ ਕੇ ਵਿਖਾਉਂਦੇ ਹੈ, ਸੱਚ ਬਣਾ ਕੇ ਵਿਖਾਉਂਦੇ ਹੈ, ਇਸੇ ਝੂਠੇ ਲੋਕ ਹੈ। ਅਸੀਂ ਸਵਰਗ ਦੇ ਵਿੱਚ ਸਾਡੀ ਭਗਵਾਨ ਨਾਲ ਚਰਚਾ ਹੋਈ, ਸਾਨੂੰ ਕੋਈ ਚੀਜ਼ ਪਸੰਦ ਨਾ ਆਈ, ਉਸ ਵੇਲੇ ਬ੍ਰਹਮਾ ਜੀ ਨੇ ਸਾਡੇ ਵਾਸਤੇ ਜਿਵੇਂ ਦੰਬਨ ਕਿਹਾ ਕਿ ਮੇਰਾ ਆਸਣ ਰਿਸ਼ੀ ਸਾਰੇ ਛੱਡ ਕੇ ਖੜੇ ਹੋ ਗਏ ਜਦੋਂ ਮੈਂ ਗਿਆ ਸਭਾ ਵਿੱਚ, ਕੋਈ ਆਸਣ ਪਸੰਦ ਨਾ ਆਇਆ, ਫਿਰ ਬ੍ਰਹਮਾ ਨੇ ਕਿਹਾ ਤੈਨੂੰ ਸੋਵਾਂ ਜੇ ਨਾ ਬੈਠੇ, ਮੈਂ ਬ੍ਰਹਮਾ ਦੇ ਆਸਣ ਨੂੰ ਪਸੰਦ ਨਾ ਕੀਤਾ, ਬ੍ਰਹਮਾ ਨੇ ਗੋਹੇ ਨਾਲ ਆਪਦਾ ਗੋਡਾ ਲਿਪ ਕੇ ਮੈਨੂੰ ਉੱਥੇ ਬਿਠਾਇਆ ਬਿੰਦ ਕੋਲ, ਅਹੀਆਂ ਗੱਲਾਂ ਕਰੀਆਂ। ਹੰਕਾਰ ਕਹਿੰਦਾ ਤੂੰ ਦੰਬ ਤਾਂ ਨੀ ਕਿਤੇ ਦੁਆਪਰ ਚ ਐਵੇਂ ਛੋਟਾ ਜਿਹਾ ਮਲੀਨ ਜਿਹਾ ਦੇਖਿਆ ਸੀ, ਸੋਈਆਂ ਜਿਹੀਆਂ ਮੂੰਹੋਂ ਗੱਲਾਂ ਕਰਦੇ ਹੈ, ਸੋਨੇ ਦੇ ਗਹਿਣੇ ਬਣਾ ਦਿੰਦੇ ਝੂਠ ਬੋਲ ਬੋਲ ਕੇ।
ਤ੍ਰੈ ਪਾਲ ਤੇ ਹਾਲ ਵਿਚਾਰਨ,
ਤ੍ਰੈ ਪਾਲ ਤੇ ਹਾਲ ਵਿਚਾਰਨ, ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਜੋ ਪਰਮੇਸ਼ੁਰ ਹੈ ਉਹ ਤੇਰੀ ਹਾਲਤ ਨੂੰ ਇਹ ਪੰਡਤਾਂ ਵਿਚਾਰ ਰਿਹਾ ਕਿ ਤੇ ਅਜਿਹਾ ਜਿਹਾ ਪਖੰਡ ਤੂੰ ਕਰਦਾ ਹੈ, ਇਸ ਨੂੰ ਉਹ ਜਾਣਦਾ ਹੈ। ਤ੍ਰੈ ਪਾਲ ਤਿੰਨਾਂ ਪਦਾਂ ਵਾਲੀ ਜਿਹੜੀ ਗਾਇਤਰੀ ਹੈ, ਇਹ 24 ਅੱਖਰ ਗੰਤਰੀ ਗਾਤਰੀ ਦੇ ਨਾਲ ਹੋਰ ਮਿਲਾ ਕਰਕੇ ਮੰਤਰ ਦੇ 32 ਅੱਖਰ ਕਰ ਲੈਂਦੇ ਹੈ। ਇਸ ਪ੍ਰਕਾਰ ਤ੍ਰੈਪਾਲ ਤਿੰਨ ਪਦਾਂ ਵਾਲੀ 8-8 ਅੱਖਰ ਦੀ ਗਾਇਤਰੀ ਹੈ।
ਤਿਹਾਲ ਵਿਚਾਰ
ਇਹਨਾਂ ਕਾਲਾਂ ਦੇ ਵਿੱਚ ਸਵੇਰ ਵੇਲੇ, ਦੁਪਹਿਰ ਵੇਲੇ ਤੇ ਸ਼ਾਮ ਦੇ ਵੇਲੇ ਉਹਦੀ ਵਿਚਾਰ ਕਰਦਾ ਰਹਿੰਦਾ ਹੈ। ਤ੍ਰੈਪਾਲ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਤੇਰੇ ਹਾਲਤ ਨੂੰ ਵਿਚਾਰਦਾ, ਉਹ ਅੰਤਰ ਜਾਮੀ ਹੈ ਜੀ ਹਜੇ ਤੂੰ ਪਖੰਡ ਕਰਦਾ ਹੈ।
ਗੱਲ ਮਾਲਾ ਤਿਲਕ ਲੀਲਾ
ਤੰਗ, ਭਾਈ ਤੇਰੇ ਮਾਲਾ ਪਾਈ ਹੋਈ ਹੈ, ਤਿਲਕ ਮੱਥੇ ਚ ਲਾਇਆ ਹੋਇਆ ਲਲਾਟ ਮੱਥੇ ਚ,
ਦੋਏ ਧੋਤੀ ਬਸਤਰ ਕਪਾਟ,
ਦੋ ਧੋਤੀਆਂ ਰੱਖਦਾ ਹੈ ਤੇ ਬਸਤਰ ਕਪਾਟ ਗਏ ਸਾਡੇ ਤੈ ਤੈ ਧੋਤੀਆਂ ਤੇ ਬਸਤਰ, ਜਦੋਂ ਇਸ਼ਨਾਨ ਕਰਕੇ ਬੈਠਦਾ ਸਮਾਧੀ ਲਾਉਣ ਵਾਸਤੇ, ਕਪਾਲ ਚੌਫੜਾ ਕਰਕੇ ਰੁਮਾਲ ਜਿਹਾ ਛੋਟਾ ਜਿਹਾ ਚਾਰ ਪਹਿਆਂ ਵਾਲਾ ਉਹਨੂੰ ਗਿੱਲਾ ਕਰਕੇ ਸਿਰ ਤੇ ਰੱਖ ਲੈਣ ਵੀ ਦਸਵੇਂ ਦੁਆਰ ਚ ਗਰਮੈਸ਼ ਨਾ ਮੇਰੇ ਪੈਦਾ ਹੋ ਜੇ, ਕਿਉਂ ਬਸਤਰ ਕਪਾਟ ਨੂੰ ਕਪਾਟ ਤਾਲੂ ਸਥਾਨ ਦੇ ਵਿੱਚ ਰੱਖਦਾ ਬਸਤਰ ਦੇ ਤਾਂ, ਇਸ ਪ੍ਰਕਾਰ ਪੂਜਨ ਕਰਦਾ ਹੈ ਤੂੰ ਆਪਦੇ ਜਾਣੇ ਭਗਵਾਨ ਦਾ ਉਪਾਸ਼ਨਾ ਕਰਦਾ ਹੈ। ਬਸਤਰ ਕਪਾਟ ਪਰ ਤਾਰਕਾਂ ਦੇ ਵਸਤਰ ਸੂਤੀ ਵਸਤਰਾਂ ਨੂੰ ਸ਼ੁੱਧ ਨਹੀਂ ਸਮਝਦਾ, ਪਰ ਤਾਰਕਾਂ ਦੇ ਵਸਤਰਾਂ ਨੂੰ ਪਵਿੱਤਰ ਸਮਝ ਕੇ ਪਹਿਰ ਰਹੇ ਪਾਠ ਕਪਾਟ ਨੂੰ ਕਰਨਾ।
ਜੇ ਜਾਣਸ ਬ੍ਰਹਮ ਕਰਮ,
ਜੇ ਕਰਕੇ ਭਾਈ ਤੂੰ ਜਾਣਦਾ ਹੈ ਕਿ ਬ੍ਰਹਮ ਆਤਮਾ ਦੀ ਪ੍ਰਾਪਤੀ ਵਾਲੇ ਕਰਮ ਨਿਸ਼ਕਾਮ ਕਰਮ ਹਨਗੇ,
ਸਭ ਫੂਕਟ ਨਿਸ਼ਚੋ ਕਰਮ,
ਇਹ ਸਾਰੇ ਨਿਸ਼ਚੇ ਕਰਕੇ ਜਾਣ ਲੱਗੀ ਤਾਮਸੀ ਪੂਜਾ ਆਦਿਕ ਤੇਰੀ ਪੱਥਰ ਆਦਿਕਾਂ ਦੀ, ਇਹ ਨਿਸ਼ਚੇ ਕਰਕੇ ਫੋਕੇ ਹੀ ਕਰਮ ਹੈ। ਇਹਨਾਂ ਦੇ ਵਿੱਚ ਕੋਈ ਬੀ ਰੂਪੀ ਗਿਆਨ ਰੂਪੀ ਰਸ ਨਹੀਂ ਨਿਕਲਣਾ। ਇਹ ਫੋਗ ਨੂੰ ਜਿਵੇਂ ਕੋਈ ਹੱਥ ਮਾਰੀਏ, ਕਰਮ ਸਾਰੇ ਫੋਕਟ ਤੇ ਲੋਕ ਦਿਖਾਵੇ ਦੇ ਹੈ, ਇਹਨਾਂ ਚ ਸ਼ਰਧਾ ਨਹੀਂ ਪੈਦਾ ਹੁੰਦੀ, ਆਤਮ ਦੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਵਿਰਾਗ ਨਹੀਂ ਪੈਦਾ ਹੁੰਦਾ, ਕਿਉਂ ਫੋਕਟ ਹੀ ਦਿਖਾਵੇ ਦੇ ਕਰਮ ਹਨਗੇ, ਧਾਰਨਾ ਵਾਲੇ ਕਰਮ ਨਹੀਂ ਤੇਰੇ ਹਨਗੇ। ਜੇ ਜਾਣਸ
ਬ੍ਰਹਮ ਕਰਮ,
ਜਿਹੜੇ ਜਾਣਦੇ ਨੇ ਬ੍ਰਹਮ ਆਤਮਾ ਦੀ ਕਰਮ ਨਿਸ਼ਕਾਮ ਕਰਮਾਂ ਕਰਕੇ ਅੰਤਾ ਕਰਨ ਦੀ ਸ਼ੁੱਧੀ ਹੁੰਦੀ ਹੈ, ਜਾਣਦੇ ਹਨ ਪਰਮੇਸ਼ੁਰ ਦੀ ਕਿਰਪਾ ਦਾ ਪਾਤਰ ਬਣ ਕੇ,
ਸਭ ਫੂਕਟ ਨਿਸ਼ਚੋ ਕਰਮ,
ਉਹਨਾਂ ਦੇ ਨਿਸ਼ਚੇ ਸਾਰੇ ਕਰਮ ਜਿਹੜੇ ਨਿਸ਼ਚੇ ਕਰਕੇ ਜਾਣ ਲੈ ਕਰਮ ਸਭ ਫੂਕੇ ਹੈ, ਇਹਨਾਂ ਚੋਂ ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੁੰਦਾ ਹੈ।
ਬਹੁ ਨਾਨਕ ਨਿਸ਼ਚੋ ਧਿਆਵੈ,
ਮਹਾਰਾਜ ਜੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਨਿਸ਼ਚੇ ਕਰਕੇ ਸਤਿਗੁਰਾਂ ਨੂੰ ਧਿਆਉਣਾ ਕਰੇ ਭਰੋਸਾ ਕਰਕੇ,
ਬਿਨ ਸਤਿਗੁਰ ਵਾਟ ਨਾ ਪਾਵੇ,
ਸਤਿਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਰੂਪ ਵਾਟ ਰਸਤੇ ਨੂੰ ਤੇ ਭਗਤੀ ਸਹਿਜ ਗਿਆਨ ਰੂਪੀ ਵਾਟ ਰਸਤੇ ਨੂੰ ਪਾ ਲੈਂਦਾ ਹੈ। ਜਿਹੜਾ ਸਤਿਗੁਰੂ ਸਾਹਿਬ ਤੋਂ ਬਿਨਾਂ ਹੋਵੇ, ਬੇਮੁਖ ਹੋਵੇ, ਉਹ ਵਾਟ ਰਸਤਾ ਨਹੀਂ ਭਾਵ ਭਗਤੀ ਦਾ ਪਾ ਸਕਦਾ, ਪਰਮਾਤਮਾ ਦੀ ਸੂਝ ਨਹੀਂ ਉਸ ਨੂੰ ਆਉਂਦੀ ਹੈ, ਭਾਵੇਂ ਕਿੰਨੇ ਉਹ ਸਾਧਨ ਕਰੀ ਜਾਏ ਇਹ ਜਿਹੜੇ ਸਕਾਮ ਕਰਮ ਹੈ, ਇਹਨਾਂ ਕਰਕੇ ਵਾਰ ਵਾਰ ਜਨਮ ਤੇ ਸਵਰਗ ਆਦਿਕਤਾ ਮਿਲ ਜਾਂਦੇ, ਮੁਕਤ ਨਹੀਂ ਹੋ ਸਕਦਾ।
ਪੌੜੀ ਕੱਪੜ ਰੂਪ ਸੁਹਾਵਣਾ,
ਸਾਦਗੀ ਬਾਹਰਲੇ ਵਿਚਾਰਾਂ ਵਾਂਗੂ ਬਣਾਈ ਫਿਰਦੇ ਹੈ, ਸਾਦਗੀ ਪਸੰਦ ਨਹੀਂ ਹਨ ਜਿਹੜੇ ਲੋਕ ਹਰ ਵਕਤ ਰੇਸ਼ਮੀ ਉੜਦੇ ਹੈ, ਜਿਹਨਾਂ ਦੇ ਭੋਰਿਆਂ ਦੇ ਵਿੱਚੋਂ ਬੜੇ ਬੜੀਆਂ ਖੁਸ਼ਬੂਆਂ ਅਤਰ ਦੀਆਂ ਸਾਰੀਆਂ ਪੌੜੀਆਂ ਤੇ ਮਹਿਕ ਦੀਆਂ ਡੋਲਿਆ ਹੀ ਹੁੰਦਾ ਸ਼ੈਂਤ ਉਹਨਾਂ ਦਾ, ਵੀ ਮਹਿਕ ਆ ਕੇ ਲੋਕ ਖੁਸ਼ ਹੋ ਜਾਣ। ਸੋ ਮਹਾਰਾਜ ਸਾਹਿਬ ਕਹਿੰਦੇ ਹਨ
ਕੱਪੜ ਰੂਪ ਸੁਹਾਵਣਾ,
ਜਿਹੜੇ ਭਾਈ ਸੋਹਣੇ ਸੋਹਣੇ ਕੱਪੜੇ ਪਾਉਣੇ ਹੈ ਅਤੇ ਰੂਪ ਵਾਲਾ ਸ਼ਿੰਗਾਰਾਂ ਵਰਗਾ ਸੁਹਾਵਣਾ ਬਣਾਉਣਾ, ਆਕਾਰ ਉੱਤੇ ਪਾਊਡਰ ਮਲ ਮਲ ਕੇ ਭਾਵੇਂ ਕਾਲਾ ਰੰਗ ਹੋਵੇ ਉਤੋਂ ਚ ਸੋਹਣਾ ਬਣਾ ਕੇ ਵਿਖਾਉਣਾ, ਸੁਹਾਵਣਾ ਰੂਪ ਬਣਾਉਣਾ ਹੈ।
ਛੱਡ ਦੁਨੀਆ ਅੰਦਰ ਜਾਵਣਾ,
ਕੱਪੜੇ ਵੀ ਇੱਥੇ ਹੀ ਛੱਡ ਜਾਣੇ ਤੇ ਰੂਪ ਵੀ ਇਹ ਦੁਨੀਆਂ ਦੇ ਅੰਦਰ ਆਕਾਰ ਵੀ ਛੱਡ ਜਾਣੇ ਹਨ, ਨਾਲ ਤਾਂ ਨਹੀਂ ਜਾਣੇ ਪਰਲੋਕ ਵਿੱਚ।
ਮੰਦਾ ਚੰਗਾ ਆਪਣਾ,
ਸੰਕਲਪ ਕੀਤਾ ਹੈ ਜਾਂ ਚੰਗਾ ਸੁਭਾਅ ਹੈ ਆਪਣਾ,
ਆਪੇ ਹੀ ਕੀਤਾ ਪਾਵਣ,
ਉਹ ਆਪ ਹੀ ਇਸ ਮੰਦਾ ਸੁਭਾਅ ਕੀਤਾ, ਬਿਸ਼ਰਮਾ ਵਿਸ਼ਿਆਂ ਦੇ ਚਰਚਨ ਵਿੱਚ ਇਹ ਚੰਗਾ ਜਾਂ ਸਕਾਮ ਕਰਮ ਕੋਈ ਕੀਤਾ ਹੈ, ਇਹ ਆਪਣੇ ਕੀਤੇ ਦਾ
ਆਪੇ ਹੀ ਕੀਤਾ ਪਾਵਣ,
ਆਪਣੇ ਕੀਤੇ ਕਰਮ ਦਾ ਆਪ ਹੀ ਕੀਤੇ ਹੋਏ ਫਲ ਪਾਉਣਾ ਹੈ।
ਹੁਕਮ ਕੀਏ ਮਨ ਭਾਵ ਦੇ,
ਸਿਰੇ ਕੱਢ ਕੱਢ ਕੇ ਹੁਕਮ ਕਰਦੇ ਮਨ ਪਾਉਂਦੇ, ਮੇਰੇ ਸੇਵਕ ਨੂੰ ਇੰਨੀ ਜ਼ਮੀਨ ਮਿਲ ਜਾਵੇ, ਮੇਰੇ ਸੇਵਕ ਦਾ ਮੁਕੱਦਮਾ ਜਿੱਤਿਆ ਜਾਏ, ਮੇਰੇ ਸੇਵਕ ਦੇ ਪੁੱਤਰ ਜੰਮ ਪਵੇ, ਇਸ ਤਰ੍ਹਾਂ ਵਾਹਿਗੁਰੂ ਤੇ ਹੁਕਮ ਕਰਦੇ ਹੈ ਜਾਂ ਦੁਨੀਆਂ ਚ ਮਨ ਪਾਉਂਦੇ ਹੁਕਮ ਕਰਦੇ ਹਨ।
ਰਾਹ ਭੀੜੇ ਅੱਗੇ ਜਾਵਣਾ,
ਭੀੜਾ ਰਾਹ ਹੈ ਜੂਨਾਂ ਦਾ, ਉਹਦੇ ਚ ਜਾਣਾ ਪਵੇਗਾ, ਲੇਖਾ ਲੀਜੇ ਤਿਲ ਜਿਉ ਕੀੜੀ, ਇਸ ਪ੍ਰਕਾਰ ਦੀ ਖੰਡੇ ਧਾਰ ਗਲੀ ਅਤ ਭੀੜੀ, ਜੂਨਾਂ ਦੇ ਭੀੜੇ ਰਸਤੇ ਜਾਣਾ ਪਵੇਗਾ ਪਰਲੋਕ ਦੇ ਚੱਗੇ।
ਨੰਗਾ ਦੂਜਕ ਚਾਲਿਆ,
ਪ੍ਰਕਾਰ ਬਲਾਸ ਦੇ ਤੌਰ ਦੇ ਕਿਵੇਂ ਗੱਲਾਂ ਹੁੰਦੀਆਂ ਹਨਗੀਆਂ, ਤੇ ਅਕਬਰ ਦੇ ਇਸ ਤਰ੍ਹਾਂ ਦੀਆਂ ਬਤੀਸੀਆਂ ਚ ਪ੍ਰਸੰਗ ਆਉਂਦੇ ਹੈ ਕਿ ਅਕਬਰ ਦੇ ਸਿਰ ਨੂੰ ਮੁੰਨ ਕਰਕੇ ਅਤੇ ਕਿਸੇ ਲੱਭ ਕਰਕੇ ਬੀਰਬਲ ਨੇ ਆਪਣੀ ਚਤਰਾਈ ਦੇ ਨਾਲ ਲਗਾ ਕਰਕੇ ਗੁਣ ਦੇ ਵਿੱਚ ਭੀੜੀਆਂ ਗਲੀਆਂ ਵੀ ਦੀ ਲੰਘਾਇਆ, ਤੇ ਅਕਬਰ ਨੂੰ ਫਿਰ ਦੱਸਿਆ ਇਹ ਇੱਕ ਪ੍ਰਲੋਕ ਦਾ ਰਾਹ ਇਹੋ ਜਿਹਾ ਹੁੰਦਾ, ਇਸ ਤਰ੍ਹਾਂ ਤਾਂ ਬਲਾਸ ਕੀਤਾ ਸੀ ਪਰ ਇਹ ਪ੍ਰਲੋਕ ਦੀ ਹਾਲਤ ਦੱਸਦੇ ਹਨ।
ਨੰਗਾ ਦੋਜਕ ਚਾਲਿਆ,
ਦੋਜਕ ਨਰਕ ਨੂੰ ਨੰਗਾ ਬੇਪਤਾ ਹੋ ਕੇ ਚਲਾਇਆ ਜਾਏਗਾ।
ਤਾਂ ਦਿਸੈ ਖਰਾ ਡਰਾਵਣਾ।
ਖਰਾ ਚੰਦ ਡਰਾਵਣਾ ਪੈ ਜਾ ਇੱਕ ਪ੍ਰਤੀਤ ਹੋਵੇਗਾ, ਲੋਕਾਂ ਦੇ ਕਹਿ ਦੇਖ ਕੇ ਡਰਨਗੇ ਲੋਕ ਬੇਪਤੇ ਨੂੰ।
ਕਰ ਔਗੁਣ ਪਛੂ ਤਾਵਣਾ,
ਜਿਹੜੇ ਗਿਆਨ ਕੀਤੇ ਔਗੁਣ ਇੱਥੇ ਭਾਵੇਂ ਬੇਸਵਾ ਵੇਖੋ ਕਿੰਨੇ ਪਹਿਰਾਵੇ ਪਹਿਰਦੀਆਂ ਫਿਰਦੀਆਂ ਪਰ ਬੇਪਤੀਆਂ ਹੁੰਦੀਆਂ ਹਨ। ਇਸੇ ਪ੍ਰਕਾਰ ਜਿਹੜੇ ਆਦਮੀ ਔਗਣ ਕਰਦੇ ਹਨ, ਉਹ ਭਾਵੇਂ ਕੱਪੜੇ ਰੂਪ ਕਿੰਨੇ ਬਣਾਉਂਦੇ ਹੈ, ਅੰਤ ਨੂੰ ਔਗਣਾ ਕਰਕੇ ਪਸ਼ਚਾਤਾਪ ਹੀ ਪ੍ਰਲੋਕ ਚ ਕਰਨਾ ਪਵੇਗਾ, ਪਿੱਛੋਂ ਤੌਣਾ ਹੀ ਪਵੇਗਾ ਨਰਕਾਂ ਦੀਆਂ ਤੌਣੀਆਂ ਜੇ ਅੱਗ ਚ।